ਰਸੂਲਾਂ ਦੇ ਕਰਤੱਬ ਅਧਿਆਇ 7। ਤਦ ਸਰਦਾਰ ਜਾਜਕ ਨੇ ਪੁੱਛਿਆ,
ਇਹ ਗੱਲਾਂ ਐਵੇਂ ਹੀ ਹਨ?
ਤਾਂ ਉਹ ਬੋਲਿਆ, ਹੇ ਭਾਈਓ ਅਤੇ ਹੇ ਪਿੱਤਰੋ, ਸੁਣੋ। ਸਾਡੇ ਪਿਤਾ ਅਬਰਾਹਮ ਨੂੰ ਹਰਾਨ ਵਿੱਚ ਵਸਣ ਤੋਂ ਅੱਗੇ, ਜਦ ਉਹ ਮੈਸੋਪੋਟਾਮੀਆ ਵਿੱਚ ਸੀ, ਤੇਜ ਰੂਪ ਵਿੱਚ ਪਰਮੇਸ਼ਰ ਵਿਖਾਈ ਦਿੱਤਾ ਅਤੇ ਉਹਨੂੰ ਆਖਿਆ, ਤੂੰ ਆਪਣੇ ਦੇਸ਼ ਅਤੇ ਆਪਣੇ ਸਾਕਾਂ ਵਿੱਚੋਂ ਨਿਕਲ ਕੇ ਉਸ ਦੇਸ਼ ਵਿੱਚ ਜਿਹੜਾ ਮੈਂ ਤੈਨੂੰ ਵਿਖਾਵਾਂਗਾ ਚੱਲਿਆ ਆ। ਤਦ ਉਹ ਕਲਦੀਆਂ ਦੇ ਦੇਸ਼ ਤੋਂ ਨਿਕਲ ਕੇ ਹੈਰਾਨ ਵਿੱਚ ਜਾ ਵਸਿਆ ਅਤੇ ਉਹਦੇ ਪਿਓ ਦੇ ਮਰਨ ਪਿੱਛੋਂ ਪਰਮੇਸ਼ਰ ਨੇ ਉਹਨੂੰ ਉੱਥੋਂ ਲਿਆ ਕੇ ਇਸ ਦੇਸ਼ ਵਿੱਚ ਵਸਾਇਆ ਜਿੱਥੇ ਹੁਣ ਤੁਸੀਂ ਰਹਿੰਦੇ ਹੋ। ਇਹਦੇ ਵਿੱਚ ਕੁਝ ਅਧਿਕਾਰ ਸਗੋਂ ਪੈਰ ਰੱਖਣ ਦੀ ਥਾਂ ਵੀ ਨਾ ਦਿੱਤੀ, ਪਰ ਉਸਨੇ ਕਰਾਰ ਕੀਤਾ, ਜੋ ਮੈਂ ਧਰਤੀ ਤੈਨੂੰ ਅਤੇ ਤੇਰੇ ਪਿੱਛੋਂ ਤੇਰੀ ਅੰਸ਼ ਨੂੰ ਦਿਆਂਗਾ। ਭਾਵੇਂ ਉਹਦਾ ਬਾਲਕ ਅਜੇ ਹੈ ਹੀ ਨਹੀਂ ਸੀ, ਪਰਮੇਸ਼ਰ ਨੇ ਐਂ ਆਖਿਆ, ਭਾਈ ਤੇਰੀ ਅੰਸ਼ ਪਰਦੇਸ਼ ਵਿੱਚ ਜਾ ਰਹੇਗੀ ਅਤੇ ਉਹ ਉਸਨੂੰ ਗੁਲਾਮ ਬਣਾ ਕੇ ਰੱਖਣਗੇ ਔਰ 400 ਵਰਿਆਂ ਤੀਕ ਦੁੱਖ ਦੇਣਗੇ। ਫਿਰ ਪਰਮੇਸ਼ਰ ਨੇ ਆਖਿਆ, ਮੈਂ ਉਸ ਕੌਮ ਉੱਤੇ ਜਿਹਦੇ ਉਹ ਗੁਲਾਮ ਹੋਣਗੇ ਡੰਨ ਲਾਵਾਂਗਾ ਔਰ ਉਹਦੇ ਪਿੱਛੋਂ ਉਹ ਨਿਕਲ ਆਉਣਗੇ ਅਤੇ ਇਸੇ ਥਾਂ ਵਿੱਚ ਮੇਰੀ ਉਪਾਸਨਾ ਕਰਨਗੇ। ਅਤੇ ਉਸਨੇ ਉਹਦੇ ਨਾਲ ਸੁੰਨਤ ਦਾ ਨੇਮ ਕੀਤਾ। ਸੋ ਇਸ ਤਰ੍ਹਾਂ ਉਹਦੇ ਇਜ਼ਹਾਕ ਜੰਮਿਆ ਅਤੇ ਉਹਨੇ 8ਵੇਂ ਦਿਨ ਉਹਦੀ ਸੁੰਨਤ ਕੀਤੀ ਅਤੇ ਇਜ਼ਹਾਕ ਦੇ ਯਕੂਬ ਔਰ ਯਕੂਬ ਦੇ ਘਰ 12 ਗੋਤਾਂ ਦੇ ਸਰਦਾਰ ਜੰਮੇ ਅਤੇ ਉਹਨਾਂ ਸਰਦਾਰਾਂ ਨੇ ਯੂਸਫ ਨਾਲ ਖੁਣਸ ਕਰਕੇ ਉਹਨੂੰ ਵੇਚ ਦਿੱਤਾ ਕਿ ਮਿਸਰ ਵਿੱਚ ਲੈ ਜਾਣ, ਪਰ ਪਰਮੇਸ਼ਰ ਉਹਦੇ ਨਾਲ ਸੀ ਅਤੇ ਉਹਨੂੰ ਉਹਦੇ ਸਾਰੇ ਕਸ਼ਟਾਂ ਤੋਂ ਛੁਡਾਇਆ ਅਤੇ ਉਹਨੂੰ ਮਿਸਰ ਦੇ ਪਾਤਸ਼ਾਹ ਫਿਰਾਉਣ ਦੇ ਸਾਹਮਣੇ ਕਿਰਪਾ ਔਰ ਬੁੱਧ ਦਿੱਤੀ ਅਤੇ ਉਸਨੇ ਉਹਨੂੰ ਮਿਸਰ ਦਾ ਅਤੇ ਸਾਰੇ ਘਰਾਣੇ ਦਾ ਹਾਕਮ ਬਣਾਇਆ। ਫਿਰ ਸਾਰੇ ਮਿਸਰ ਅਤੇ ਕਨਾਨ ਵਿੱਚ ਕਾਲ ਪਿਆ ਔਰ ਵੱਡਾ ਕਸ਼ਟ ਆਇਆ ਅਤੇ ਸਾਡੇ ਪਿਓ ਦਾਦਿਆਂ ਨੂੰ ਅੰਨ ਨਹੀਂ ਸੀ ਲੱਭਦਾ। ਪਰ ਜਾਂ ਯਕੂਬ ਨੇ ਸੁਣਿਆ, ਭਾਈ ਮਿਸਰ ਵਿੱਚ ਅਨਾਜ ਹੈ, ਤਾਂ ਸਾਡੇ ਪਿਓ ਦਾਦਿਆਂ ਨੂੰ ਪਹਿਲੀ ਵਾਰ ਘੱਲਿਆ ਅਤੇ ਦੂਈ ਵਾਰ ਭਾਈਆਂ ਉੱਤੇ ਯੂਸਫ ਪ੍ਰਗਟ ਹੋ ਗਿਆ ਔਰ ਯੂਸਫ ਦਾ ਘਰਾਣਾ ਫਿਰਾਉਣ ਨੂੰ ਮਲੂਮ ਹੋ ਗਿਆ। ਤਦ ਯੂਸਫ ਨੇ ਆਪਣੇ ਪਿਓ ਯਕੂਬ ਨੂੰ ਅਤੇ ਆਪਣੇ ਸਾਰੇ ਕੋੜਮੇ ਨੂੰ, ਜੋ 75 ਪ੍ਰਾਣੀ ਸਨ, ਮੰਗਾ ਲਿਆ। ਸੋ ਯਕੂਬ ਮਿਸਰ ਵਿੱਚ ਗਿਆ ਅਤੇ ਉਹ ਆਪ ਮਰ ਗਿਆ ਔਰ ਸਾਡੇ ਪਿਓ ਦਾਦੇ ਵੀ, ਅਤੇ ਉਹ ਸ਼ਕਮ ਵਿੱਚ ਪਹੁੰਚਾਏ ਗਏ ਔਰ ਉਹ ਕਬਰਸਤਾਨ ਵਿੱਚ ਦੱਬੇ ਗਏ, ਜਿਹੜਾ ਅਬਰਾਮ ਨੇ ਸ਼ਕਮ ਵਿੱਚ ਹਮੋਰ ਦੇ ਪੁੱਤਰਾਂ ਤੋਂ ਰੁਪਏ ਦੇ ਕੇ ਮੁੱਲ ਲਿਆ ਸੀ। ਪਰ ਜਾਂ ਉਸ ਕਰਾਰ ਦਾ ਵੇਲਾ ਜਿਹਦਾ ਪਰਮੇਸ਼ੁਰ ਨੇ ਇਬਰਾਮ ਨਾਲ ਨੇਮ ਕੀਤਾ ਸੀ ਨੇੜੇ ਆਇਆ, ਤਾਂ ਉਹ ਲੋਕ ਮਿਸਰ ਵਿੱਚ ਵਧਣ ਅਤੇ ਬਹੁਤ ਹੋਣ ਲੱਗੇ, ਉਸ ਵੇਲੇ ਤੀਕਰ ਕਿ ਮਿਸਰ ਦਾ ਇੱਕ ਹੋਰ ਪਾਤਸ਼ਾਹ ਹੋਇਆ ਜਿਹੜਾ ਯੂਸਫ ਨੂੰ ਨਾ ਜਾਣਦਾ ਸੀ। ਉਹਨੇ ਸਾਡੀ ਕੌਮ ਨਾਲ ਚਤਰਾਈ ਕਰਕੇ ਸਾਡੇ ਪਿਓ ਦਾਦਿਆਂ ਨੂੰ ਤੰਗ ਕੀਤਾ, ਭਈ ਉਹ ਆਪਣੇ ਬਾਲਕਾਂ ਨੂੰ ਬਾਹਰ ਸੁੱਟ ਦੇਣ ਕਿ ਜਿਉਂਦੇ ਨਾ ਰਹਿਣ। ਉਸ ਸਮੇਂ ਮੂਸਾ ਜੰਮਿਆ, ਜੋ ਅਤ ਸੋਹਣਾ ਸੀ। ਉਹ 3 ਮਹੀਨਿਆਂ ਤੀਕਰ ਆਪਣੇ ਪਿਓ ਦੇ ਘਰ ਵਿੱਚ ਪਲਦਾ ਰਿਹਾ ਅਤੇ ਜਾਂ ਉਹ ਬਾਹਰ ਸੁੱਟਿਆ ਗਿਆ ਤਾਂ ਫਿਰਾਉਣ ਦੀ ਧੀ ਨੇ ਉਸ ਨੂੰ ਉਠਾ ਲਿਆ ਅਤੇ ਉਹਨੂੰ ਆਪਣਾ ਪੁੱਤਰ ਕਰਕੇ ਪਾਲਿਆ। ਸੋ ਮੂਸਾ ਨੇ ਮਿਸਰੀਆਂ ਦੀ ਸਾਰੀ ਵਿੱਦਿਆ ਸਿੱਖੀ ਅਤੇ ਆਪਣਿਆਂ ਬਚਨਾਂ ਅਤੇ ਕਰਨੀਆਂ ਵਿੱਚ ਸਮਰੱਥ ਸੀ। ਜਦ ਉਹ ਪੂਰਿਆਂ 40 ਵਰਿਆਂ ਦਾ ਹੋਣ ਲੱਗਾ, ਤਦ ਉਹਦੇ ਮਨ ਵਿੱਚ ਆਇਆ, ਭਈ ਮੈਂ ਜਾ ਕੇ ਆਪਣੇ ਭਾਈ ਇਸਰਾਇਲੀਆਂ ਦੀ ਖਬਰ ਲਵਾਂ। ਤਦ ਇੱਕ ਉੱਤੇ ਵਾਧਾ ਹੁੰਦਾ ਵੇਖ ਕੇ ਉਹਦੀ ਸਹਾਇਤਾ ਕੀਤੀ ਅਤੇ ਮਿਸਰੀ ਨੂੰ ਜਾਨੋਂ ਮਾਰਿਆ ਔਰ ਜਿਹਦੇ ਨਾਲ ਜ਼ੋਰਾਵਰੀ ਹੋਈ ਸੀ ਉਹਦਾ ਵੱਟਾ ਲਿਆ। ਤਾਂ ਉਸਨੇ ਸੋਚਿਆ, ਭਈ ਮੇਰੇ ਭਾਈ ਸਮਝਣਗੇ ਜੋ ਪਰਮੇਸ਼ੁਰ ਮੇਰੇ ਹੱਥੀਂ ਉਹਨਾਂ ਨੂੰ ਛੁਟਕਾਰਾ ਦੇਣ ਲੱਗਾ ਹੈ। ਪਰ ਉਹ ਨਾ ਸਮਝੇ। ਫਿਰ ਅਗਲੇ ਪਲਕ ਜਾਂ ਉਹ ਲੜਦੇ ਸਨ ਤਾਂ ਉਹਨਾਂ ਨੂੰ ਵਿਖਾਈ ਦਿੱਤਾ ਅਤੇ ਇਹ ਕਹਿ ਕੇ ਉਹਨਾਂ ਵਿੱਚ ਮੇਲ ਕਰਵਾਉਣਾ ਚਾਹਿਆ ਕਿ ਹੇ ਪੁਰਖੋ, ਤੁਸੀਂ ਤਾਂ ਭਾਈ ਭਾਈ ਹੋ, ਕਿਉਂ ਇੱਕ ਦੂਜੇ ਉੱਤੇ ਵਾਅਦਾ ਕਰਦੇ ਹੋ? ਪਰ ਜਿਹੜਾ ਆਪਣੇ ਗੁਆਂਢੀ ਉੱਤੇ ਵਾਅਦਾ ਕਰਦਾ ਸੀ ਉਸਨੇ ਉਹਨੂੰ ਧੱਕਾ ਦੇ ਕੇ ਆਖਿਆ, ਭਾਈ ਤੈਨੂੰ ਕਿਸਨੇ ਸਾਡੇ ਉੱਤੇ ਹਾਕਮ ਅਤੇ ਨਿਆਈ ਬਣਾਇਆ ਹੈ? ਭਲਾ ਤੂੰ ਮੈਨੂੰ ਵੀ ਮਾਰਿਆ ਚਾਹੁੰਦਾ ਹੈ ਜਿਵੇਂ ਤੈਂ ਕੱਲ੍ਹ ਉਸ ਮਿਸਰੀ ਨੂੰ ਮਾਰ ਸੁੱਟਿਆ ਸੀ? ਇਸ ਗੱਲ ਉੱਤੇ ਮੂਸਾ ਭੱਜ ਗਿਆ ਅਤੇ ਮਿਦਿਆਨ ਦੇਸ਼ ਵਿੱਚ ਜਾ ਰਿਹਾ। ਉੱਥੇ ਉਹਦੇ 2 ਪੁੱਤਰ ਜੰਮੇ ਅਤੇ ਜਾਂ 40 ਵਰੇ ਬੀਤ ਗਏ ਤਾਂ ਸਿਨਾਈ ਦੇ ਪਹਾੜ ਦੀ ਉਚਾੜ ਵਿੱਚ ਇੱਕ ਦੂਤ ਅੱਗ ਦੀ ਲੋ ਵਿੱਚ ਝਾੜੀ ਵਿੱਚੋਂ ਉਸ ਨੂੰ ਵਿਖਾਈ ਦਿੱਤਾ। ਮੂਸਾ ਨੇ ਵੇਖ ਕੇ ਉਸ ਦਰਸ਼ਨ ਤੋਂ ਅਚਰਜ ਮੰਨਿਆ ਅਤੇ ਜਾਂ ਤੱਕਣ ਲਈ ਨੇੜੇ ਟੁਕਿਆ ਤਾਂ ਪ੍ਰਭੂ ਦੀ ਆਵਾਜ਼ ਆਈ, ਭਈ ਮੈਂ ਤੇਰੇ ਪਿਓ ਦਾਦਿਆਂ ਦਾ ਪਰਮੇਸ਼ੁਰ ਹਾਂ, ਅਬਰਾਹਮ ਦਾ ਅਤੇ ਇਜ਼ਹਾਕ ਦਾ ਅਤੇ ਯਾਕੂਬ ਦਾ ਪਰਮੇਸ਼ੁਰ। ਤਦ ਮੂਸਾ ਕੰਬ ਉੱਠਿਆ ਅਤੇ ਉਹਨੂੰ ਤੱਕਣ ਦਾ ਹਿਉ ਨਾ ਪਿਆ। ਤਦ ਪ੍ਰਭੂ ਨੇ ਉਹਨੂੰ ਆਖਿਆ ਕਿ ਆਪਣੇ ਪੈਰਾਂ ਦੀ ਜੁੱਤੀ ਲਾ, ਕਿਉਂ ਜੋ ਇਹ ਥਾਂ ਜਿੱਥੇ ਤੂੰ ਖਲੋਤਾ ਹੈ ਪਵਿੱਤਰ ਧਰਤੀ ਹੈ। ਮੈਂ ਦ੍ਰਿਸ਼ਟ ਕਰਕੇ ਆਪਣੇ ਲੋਕਾਂ ਦਾ ਜਿਹੜੇ ਮਿਸਰ ਵਿੱਚ ਹਨ ਕਸ਼ਟ ਵੇਖਿਆ ਹੈ, ਅਤੇ ਮੈਂ ਉਹਨਾਂ ਦੇ ਹੋਕੇ ਸੁਣ ਕੇ ਉਹਨਾਂ ਨੂੰ ਛੁਡਾਉਣ ਉਤਰਿਆ ਹਾਂ। ਸੋ ਹੁਣ ਆ, ਮੈਂ ਤੈਨੂੰ ਮਿਸਰ ਵਿੱਚ ਕੱਲਾਂਗਾ। ਉਸੇ ਮੂਸਾ ਨੂੰ ਜਿਸ ਤੋਂ ਉਹਨਾਂ ਨੇ ਇਨਕਾਰ ਕਰਕੇ ਕਿਹਾ, ਜੋ ਤੈਨੂੰ ਕਿੰਨੇ ਹਾਕਮ ਅਤੇ ਨਿਆਈ ਬਣਾਇਆ, ਉਸੇ ਨੂੰ ਪਰਮੇਸ਼ੁਰ ਨੇ ਉਸ ਦੂਤ ਦੇ ਹੱਥੀਂ ਜੋ ਉਹਨੂੰ ਝਾੜੀ ਵਿੱਚ ਵਿਖਾਈ ਦਿੱਤਾ ਸੀ ਹਾਕਮ ਅਤੇ ਛੁਟਕਾਰਾ ਦੇਣ ਵਾਲਾ ਕਰਕੇ ਕੱਲਿਆ।
ਯਹੋ ਮਨੁੱਖ ਮਿਸਰ ਵਿੱਚ ਅਤੇ ਲਾਲ ਸਮੁੰਦਰ ਵਿੱਚ ਅਤੇ ਉਜਾੜ ਵਿੱਚ 40 ਵਰਿਆ ਤਿਕਰ ਅਚੰਬੇ ਅਤੇ ਨਿਸ਼ਾਨ ਵਿਖਾ ਕੇ ਉਹਨਾਂ ਨੂੰ ਕਰ ਲਈ ਆਇਆ।
ਇਹ ਉਹ ਮੂਸਾ ਹੈ ਜਿਨ ਇਸਰਾਇਲ ਦੇ ਪੁੱਤਰਾਂ ਨੂੰ ਆਖਿਆ, ਭਈ ਪਰਮੇਸ਼ੁਰ ਤੁਹਾਡੇ ਪਾਈਆਂ ਵਿੱਚੋਂ ਤੁਹਾਡੇ ਲਈ ਮੇਰੇ ਜਿਹਾ ਇੱਕ ਨਬੀ ਖੜਾ ਕਰੇਗਾ। ਇਹ ਉਹ ਹੈ ਜੋ ਉਜਾੜ ਦੀ ਕਲੀਸੀਆ ਵਿੱਚ ਉਸ ਦੂਤ ਦੇ ਸੰਗ ਜਿਹੜਾ ਸਿਨਾਈ ਦੇ ਪਹਾੜ ਉੱਤੇ ਉਹਦੇ ਨਾਲ ਬੋਲਿਆ ਅਤੇ ਸਾਡੇ ਪਿਓ ਦਾਦਿਆਂ ਦੇ ਸੰਗ ਸੀ, ਅਤੇ ਉਸਨੇ ਜਿਉਂਦੇ ਬਚਨ ਪਾਏ ਭਈ ਸਾਨੂੰ ਸੌਂਪ ਦੇਵੇ। ਪਰ ਸਾਡੇ ਪਿਓ ਦਾਦਿਆਂ ਨੇ ਉਹਦੇ ਅਧੀਨ ਹੋਣਾ ਨਾ ਚਾਹਿਆ, ਸਗੋਂ ਉਹਨੂੰ ਧੱਕਾ ਦਿੱਤਾ, ਅਤੇ ਉਹਨਾਂ ਦਾ ਦਿਲ ਮਿਸਰ ਦੀ ਵੱਲ ਫਿਰਿਆ। ਅਤੇ ਉਹਨਾਂ ਹਰੂਨ ਨੂੰ ਆਖਿਆ, ਭਈ ਸਾਡੇ ਲਈ ਠਾਕਰ ਬਣਾ ਜਿਹੜੇ ਸਾਡੇ ਅੱਗੇ ਅੱਗੇ ਚੱਲਣ, ਕਿਉਂ ਜੋ ਉਹ ਮੂਸਾ ਜਿਹੜਾ ਸਾਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ, ਸਾਨੂੰ ਪਤਾ ਨਹੀਂ ਭਈ ਉਹਨੂੰ ਕੀ ਹੋਇਆ। ਉਨੀ ਦਿਨੀ ਉਹਨਾਂ ਨੇ ਇੱਕ ਵੱਛਾ ਬਣਾਇਆ ਅਤੇ ਉਸ ਮੂਰਤ ਨੂੰ ਬਲੀਦਾਨ ਚੜਾਇਆ ਅਤੇ ਆਪਣੇ ਹੱਥਾਂ ਦੇ ਕੰਮ ਉੱਤੇ ਖੁਸ਼ੀ ਮਨਾਈ। ਪਰ ਪਰਮੇਸ਼ੁਰ ਉਹਨਾਂ ਤੋਂ ਫਿਰ ਗਿਆ ਅਤੇ ਉਹਨਾਂ ਨੂੰ ਛੱਡ ਦਿੱਤਾ ਕਿ ਆਕਾਸ਼ ਦੀ ਸੈਨਾ ਨੂੰ ਪੂਜਣ, ਜਿਵੇਂ ਨਬੀਆਂ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ, ਹੇ ਇਸਰਾਇਲ ਦੇ ਘਰਾਣੇ, ਕਿ ਤੁਸਾਂ ਮੈਨੂੰ ਉਜਾੜ ਵਿੱਚ 40 ਵਰੇ ਪਸ਼ੂ ਭੇਂਟ ਅਤੇ ਬਲੀਦਾਨ ਚੜਾਏ, ਔਰ ਤੁਸੀਂ ਮਲੋਖੇ ਦੇ ਤੰਬੂ ਔਰ ਰਿਫਾਨ ਦੇਵਤੇ ਦੇ ਤਾਰੇ ਨੂੰ ਅਰਥਾਤ ਉਹਨਾਂ ਮੂਰਤਾਂ ਨੂੰ ਚੁੱਕੀ ਫਿਰਦੇ ਸੋ ਜਿਹੜੀਆਂ ਤੁਸਾਂ ਪੂਜਣ ਲਈ ਬਣਾਈਆਂ, ਅਤੇ ਮੈਂ ਤੁਹਾਨੂੰ ਕੱਢ ਕੇ ਬਾਬਲ ਤੋਂ ਪਰੇ ਲੈ ਜਾ ਕੇ ਵਸਾਵਾਂਗਾ। ਸਾਖੀ ਦਾ ਤੰਬੂ ਉਜਾੜ ਵਿੱਚ ਸਾਡੇ ਪਿਓ ਦਾਦਿਆਂ ਦੇ ਕੋਲ ਸੀ, ਜਿਵੇਂ ਉਸੇ ਨੇ ਆਗਿਆ ਦਿੱਤੀ ਜਿਨ ਮੂਸਾ ਨੂੰ ਆਖਿਆ ਸੀ, ਭਈ ਉਸ ਨੂੰ ਉਸ ਖਾਕੇ 'ਤੇ ਬਣਾ ਜੋ ਤੈਂ ਵੇਖਿਆ ਹੈ, ਅਤੇ ਉਸ ਨੂੰ ਸਾਡੇ ਪਿਓ ਦਾਦੇ ਅਗਲਿਆਂ ਤੋਂ ਪਾ ਕੇ ਯਹੋਸ਼ੂਆ ਦੇ ਨਾਲ ਤਦ ਇੱਥੇ ਲਿਆਏ, ਜਦ ਉਹਨਾਂ ਕੌਮਾਂ ਦੀ ਮਿਲਖ ਪਾਈ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਸਾਡੇ ਪਿਓ ਦਾਦਿਆਂ ਦੇ ਅੱਗਿਓਂ ਕੱਢ ਦਿੱਤਾ, ਅਤੇ ਉਹ ਦਾਊਦ ਦੇ ਦਿਨਾਂ ਤੀਕ ਰਿਹਾ। ਉਹਨੇ ਪਰਮੇਸ਼ੁਰ ਦੇ ਹਜ਼ੂਰੋਂ ਕਿਰਪਾ ਪਾ ਕੇ ਚਾਹਿਆ ਜੋ ਯਾਕੂਬ ਦੇ ਪਰਮੇਸ਼ੁਰ ਦੇ ਲਈ ਇੱਕ ਅਸਥਾਨ ਬਣਾਵੇ, ਪਰ ਸੁਲੇਮਾਨ ਨੇ ਉਹਦੇ ਲਈ ਇੱਕ ਭਵਨ ਬਣਾਇਆ। ਪਰ ਅਤ ਮਹਾਨ ਹੱਥਾਂ ਦੀਆਂ ਬਣੀਆਂ ਹੋਈਆਂ ਹੈਕਲਾਂ ਵਿੱਚ ਨਹੀਂ ਵੱਸਦਾ, ਜਿਵੇਂ ਨਬੀ ਕਹਿੰਦਾ ਹੈ, ਆਕਾਸ਼ ਮੇਰਾ ਸਿੰਘਾਸਨ ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ, ਤੁਸੀਂ ਮੇਰੇ ਲਈ ਕਿਹੋ ਜਿਹਾ ਭਵਨ ਬਣਾਓਗੇ, ਪ੍ਰਭੂ ਆਖਦਾ ਹੈ, ਜਾਂ ਕਿਹੜਾ ਥਾਂ ਮੇਰੇ ਆਰਾਮ ਦਾ ਹੈ? ਕੀ ਮੇਰੇ ਹੱਥਾਂ ਨੇ ਇਹ ਸਭ ਵਸਤਾਂ ਨਹੀਂ ਬਣਾਈਆਂ? ਹੇ ਹੱਠੀ ਅਤੇ ਮਨ ਔਰ ਕੰਨ ਦੇ ਬੇਸੁਨਤੀ ਲੋਕੋ, ਤੁਸੀਂ ਸਦਾ ਪਵਿੱਤਰ ਆਤਮਾ ਦਾ ਸਾਹਮਣਾ ਕਰਦੇ ਹੋ, ਜਿਵੇਂ ਤੁਹਾਡੇ ਪਿਓ ਦਾਦਿਆਂ ਨੇ ਕੀਤਾ, ਤਿਹਾ ਤੁਸੀਂ ਵੀ ਕਰਦੇ ਹੋ। ਨਬੀਆਂ ਵਿੱਚੋਂ ਕਿਨੂੰ ਤੁਹਾਡੇ ਪਿਓ ਦਾਦਿਆਂ ਨੇ ਨਹੀਂ ਸਤਾਇਆ? ਸਗੋਂ ਉਹਨਾਂ ਨੇ ਉਸ ਧਰਮੀ ਦੇ ਆਉਣ ਦੀ ਖਬਰ ਦੇਣ ਵਾਲਿਆਂ ਨੂੰ ਵੱਢ ਸੁੱਟਿਆ, ਜਿਹਦੇ ਹੁਣ ਤੁਸੀਂ ਫੜਵਾਉਣ ਵਾਲੇ ਅਤੇ ਖੂਨੀ ਹੋਏ। ਤੁਸਾਂ ਸ਼ਰ੍ਹਾਂ ਨੂੰ ਜਿਹੀ ਦੂਤਾਂ ਦੇ ਰਾਹੀਂ ਠਹਿਰਾਈ ਗਈ ਸੀ ਪਾਇਆ, ਪਰ ਉਸਦੀ ਪਾਲਣਾ ਨਾ ਕੀਤੀ।
ਇਹ ਗੱਲਾਂ ਸੁਣਦੇ ਹੀ ਉਹ ਮਨ ਵਿੱਚ ਸੜ ਗਏ ਅਤੇ ਉਸ ਉੱਤੇ ਦੰਦ ਪੀਹਣ ਲੱਗੇ, ਪਰ ਉਹਨੇ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਆਕਾਸ਼ ਦੀ ਵੱਲ ਨਜ਼ਰ ਲਾਈ ਹੋਈ ਪਰਮੇਸ਼ੁਰ ਦਾ ਤੇਜ ਅਤੇ ਯੇਸ਼ੂ ਨੂੰ ਪਰਮੇਸ਼ੁਰ ਦੇ ਸੱਜੇ ਹੱਥ ਖੜਾ ਵੇਖਿਆ ਅਤੇ ਕਿਹਾ,
ਵੇਖੋ ਮੈਂ ਆਕਾਸ਼ ਨੂੰ ਖੁੱਲ੍ਹਾ ਅਤੇ ਮਨੁੱਖ ਦੇ ਪੁੱਤਰ ਨੂੰ ਪਰਮੇਸ਼ੁਰ ਦੇ ਸੱਜੇ ਹੱਥ ਖੜਾ ਵੇਖਦਾ ਹਾਂ।
ਪਰ ਉਹਨਾਂ ਨੇ ਉੱਚੀ ਆਵਾਜ਼ ਨਾਲ ਡੰਡ ਪਾ ਕੇ ਆਪਣੇ ਕੰਨ ਬੰਦ ਕੀਤੇ ਅਤੇ ਇੱਕ ਮਨ ਹੋ ਕੇ ਉਹਦੇ ਉੱਤੇ ਟੁੱਟ ਪਏ। ਅਤੇ ਸ਼ਹਿਰੋਂ ਬਾਹਰ ਕੱਢ ਕੇ ਉਹਨੂੰ ਪਥਰਾ ਕੀਤਾ। ਅਰ ਗਵਾਹਾਂ ਨੇ ਆਪਣੇ ਬਸਤਰ ਸਾਲੂਸ ਨਾਮੇ ਇੱਕ ਜਵਾਨ ਦੇ ਪੈਰਾਂ ਕੋਲ ਲਾ ਕੇ ਰੱਖ ਦਿੱਤੇ। ਸੋ ਉਹਨਾਂ ਨੇ ਇਸਤੀਫਾਨ ਨੂੰ ਪਥਰਾ ਕੀਤਾ ਜੋ ਬੇਨਤੀ ਕਰਦਾ ਅਤੇ ਇਹ ਆਖਦਾ ਸੀ, ਹੇ ਪ੍ਰਭੂ ਯੇਸ਼ੂ, ਮੇਰੇ ਆਤਮਾ ਨੂੰ ਆਪਣੇ ਕੋਲ ਲੈ ਲੈ। ਫਿਰ ਉਹ ਗੋਡੇ ਟੇਕ ਕੇ ਉੱਚੀ ਬੋਲਿਆ,
ਹੇ ਪ੍ਰਭੂ, ਇਹ ਪਾਪ ਉਹਨਾਂ ਦੇ ਜਿੰਮੇ ਨਾ ਲਾ।
ਅਤੇ ਇਹ ਕਹਿ ਕੇ ਉਹ ਸੌਂ ਗਿਆ। ਅਰ ਸਾਲੂਸ ਉਹਦੇ ਮਾਰ ਦੇਣ ਉੱਤੇ ਰਾਜ਼ੀ ਸੀ।